ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨਾ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ نشر کردہ ہے۔ صحت، متوازن خوراک، تعلیم، خاندانی زندگی تے بائبل مقدس نو سمجھن دے لئی ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والوں، پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
خداوند یسوع مسیح دے ناں وچ سارے ساتھیاں نوں سلام۔ ساتھیو، ہن ویلا اے کہ اسی خداوند دے کلام نوں سنیے۔ ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਖੁਦਾਮ ਦੇ ਕਲਾਮ ਚੋਂ ਅਮਾਲ ਦੀ ਕਿਤਾਬ ਦਾ ਮੁਤਾਲਾ ਕਰਾਂਗੇ। ਇਸ ਗੱਲ ਨੂੰ ਜਾਣਾਂਗੇ ਕਿ ਅਮਾਲ ਦੀ ਕਿਤਾਬ ਵਿੱਚ ਸਾਡੇ ਲਈ ਕੀ ਕੁਝ ਪਾਇਆ ਜਾਂਦਾ ਹੈ ਤੇ ਈਮਾਲ ਦੀ ਕਿਤਾਬ ਦਾ ਲਿਖਿਆ ਜਾਣਾ ਕਿਉਂ ਜ਼ਰੂਰੀ ਸੀ, ਕਿਸ ਮਕਸਦ ਦੇ ਲਈ ਅਮਾਲ ਦੀ ਕਿਤਾਬ ਨੂੰ ਲਿਖਿਆ ਗਿਆ। ਸਾਥੀਓ, ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਅਮਾਲ ਦੀ ਕਿਤਾਬ ਪੰਜਵੀਂ ਕਿਤਾਬ ਹੈ ਤੇ ਇਸ ਕਿਤਾਬ ਨੂੰ ਰਸੂਲਾਂ ਦੇ ਅਮਾਲ ਕਿਹਾ ਜਾਂਦਾ ਹੈ, ਕਿਉਂਕਿ ਸਾਥੀਓ ਅਸੀਂ ਅਮਾਲ ਦੀ ਕਿਤਾਬ ਵਿੱਚ ਜ਼ਿਆਦਾਤਰ ਰਸੂਲਾਂ ਦੇ ਬਾਰੇ ਪੜ੍ਹਦੇ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਮਸੀਹ ਯਸੂ ਦੀ ਖਿਦਮਤ ਕੀਤੀ, ਕਿਸ ਤਰ੍ਹਾਂ ਉਹਨਾਂ ਨੇ ਹਰ ਜਗ੍ਹਾ 'ਤੇ ਯਸੂ ਮਸੀਹ ਦੇ ਨਾਮ ਦੀ ਗਵਾਹੀ ਦਿੱਤੀ ਅਤੇ ਯਸੂ ਮਸੀਹ ਦਾ ਪ੍ਰਚਾਰ ਕੀਤਾ। ਅਮਾਲ ਦੀ ਕਿਤਾਬ ਹਕੀਕਤ ਵਿੱਚ ਲੂਕਾ ਦੀ ਅੰਜੀਲ ਦਾ ਹੀ ਹਿੱਸਾ ਹੈ ਤੇ ਅਸੀਂ ਵਿਖਨੇ ਕਿ ਇਸ ਕਿਤਾਬ ਨੂੰ ਲਿਖਣ ਵਾਲੇ ਲੂਕਾ ਹੀ ਨੇ। ਅਮਾਲ ਦੀ ਕਿਤਾਬ ਵਿੱਚ ਸਭ ਤੋਂ ਪਹਿਲਾਂ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਯਸੂ ਮਸੀਹ ਜੀ ਉੱਠਣ ਦੇ ਬਾਅਦ ਆਸਮਾਨ 'ਤੇ ਗਏ। ਯਸੂ ਮਸੀਹ ਦੇ ਸ਼ਾਗਿਰਦਾਂ ਨੇ, ਯਸੂ ਮਸੀਹ ਦੇ ਲੋਕਾਂ ਨੇ ਖੁਦ ਆਪਣੀ ਅੱਖਾਂ ਦੇ ਨਾਲ ਯਸੂ ਮਸੀਹ ਨੂੰ ਆਸਮਾਨ 'ਤੇ ਜਾਂਦੇ ਵੇਖਿਆ ਔਰ ਫਿਰ ਇਸ ਵਾਅਦੇ ਨੂੰ ਦੁਹਰਾਇਆ ਗਿਆ ਕਿ ਉਹ ਵਾਪਿਸ ਆਏਗਾ। ਅਮਾਲ ਦੀ ਕਿਤਾਬ ਵਿੱਚ ਅਸੀਂ ਰੂਹੁਲ ਕੁਦਸ ਦੇ ਨਜ਼ੂਲ ਨੂੰ, ਉਹਦੇ ਵਾਅਦੇ ਨੂੰ ਪਾਉਂਦੇ ਹਾਂ, ਫਿਰ ਇਸ ਗੱਲ ਨੂੰ ਵੀ ਪਾਉਂਦੇ ਹਾਂ ਕਿ ਕਿਸ ਤਰ੍ਹਾਂ ਖੁਦਾਮਦ ਖੁਦਾ ਨੇ ਇਹਦੇ ਪੈਂਤਕੋਸ ਵਾਲੇ ਦਿਨ ਆਪਣੇ ਲੋਕਾਂ ਨੂੰ ਇਸਤੇਮਾਲ ਕੀਤਾ ਅਤੇ ਰੂਹੁਲ ਕੁਦਸ ਦੀ ਨਹਿਮਤ ਨਾਲ ਨਵਾਜ਼ਿਆ। ਸਾਥੀਓ, ਅਮਾਲ ਦੀ ਕਿਤਾਬ ਵਿੱਚ 28 ਅਬਵਾਬ ਅਤੇ 1007 ਆਯਾਤ ਪਾਇਆ ਜਾਂਦਿਆਂ ਨੇ। ਇਹ ਯੂਨਾਨੀ ਜ਼ੁਬਾਨ ਵਿੱਚ ਗੈਰ ਕੌਮਾਂ ਦੇ ਲਈ ਲਿਖੀ ਗਈ ਅਤੇ ਇਸ ਕਿਤਾਬ ਵਿੱਚ ਬੜੇ ਵਾਜ਼ਿ ਤੌਰ ਨਾਲ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਰੂਹੁਲ ਕੁਦਸ ਨੇ ਕਿਸ ਤਰ੍ਹਾਂ ਰਸੂਲਾਂ ਨੂੰ ਇਸਤੇਮਾਲ ਕੀਤਾ ਤੇ ਗੈਰ ਕੌਮਾਂ ਨੂੰ ਵੀ ਤੌਫੀਕ ਦਿੱਤੀ ਕਿ ਉਹ ਤੌਬਾ ਕਰਕੇ ਖੁਦਾ ਤੇ ਇਮਾਨ ਲਿਆਣ। ਸਾਥੀਓ, ਅਮਾਲ ਦੀ ਕਿਤਾਬ ਇਸ ਲਈ ਲਿਖੀ ਗਈ ਤਾਂ ਕਿ ਲੋਕ ਯਸੂ ਮਸੀਹ ਤੇ ਇਮਾਨ ਲਿਆਣ ਤੇ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨ ਦੇ ਲਈ ਇਸ ਗੱਲ ਨੂੰ ਜਾਣਨ ਕਿ ਯਸੂ ਮਸੀਹ ਹੀ ਦੁਨੀਆਂ ਦਾ ਨਜਾਤ ਦੇਹਿੰਦਾ ਹੈ। ਸਾਥੀਓ, ਅਮਾਲ ਦੀ ਕਿਤਾਬ ਇਸ ਲਈ ਵੀ ਲਿਖੀ ਗਈ ਤਾਂ ਕਿ ਅਸੀਂ ਰੂਹੁਲ ਕੁਦਸ ਦੇ ਮਰਕਜ਼ੀ ਕਰਦਾਰ ਨੂੰ ਜਾਣ ਸਕੀਏ। ਅਮਾਲ ਦੀ ਕਿਤਾਬ ਸਾਨੂੰ ਇਹ ਗੱਲ ਦੱਸਦੀ ਹੈ ਕਿ ਯਸੂ ਮਸੀਹ ਦੇ ਪੈਗਾਮ ਨੂੰ ਫੈਲਾਉਣ ਦੇ ਲਈ, ਖੁਦਾ ਦੇ ਜਲਾਲ ਨੂੰ ਵੇਖਣ ਦੇ ਲਈ ਅਸੀਂ ਰੂਹੁਲ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਈਏ। ਸਾਥੀਓ, ਅਮਾਲ ਦੀ ਕਿਤਾਬ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਇੱਕ ਗੁਨਾਹਗਾਰ ਸ਼ਖਸ, ਭਾਵੇਂ ਉਹਦਾ ਤਾਲੁਕ ਕਿਸੇ ਵੀ ਕੌਮ ਦੇ ਨਾਲ ਹੀ ਕਿਉਂ ਨਾ ਹੋਏ, ਭਾਵੇਂ ਉਹ ਜੋ ਕੋਈ ਵੀ ਹੈ, ਭਾਵੇਂ ਉਹਦਾ ਤਾਲੁਕ ਕਿਸੇ ਵੀ ਮਜ਼ਹਬ ਦੇ ਨਾਲ ਹੀ ਕਿਉਂ ਨਾ ਹੋਏ, ਉਹ ਯਸੂ ਮਸੀਹ ਤੇ ਈਮਾਨ ਲਿਆ ਕੇ ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਸਕਦਾ ਹੈ, ਯਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਿਲ ਕਰ ਸਕਦਾ ਹੈ। ਸਾਥੀਓ, ਅਮਾਲ ਦੀ ਕਿਤਾਬ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਖੁਦਾ ਦੇ ਲੋਕਾਂ ਨੇ ਯਸੂ ਮਸੀਹ ਦੇ ਨਾਮ ਵਿੱਚ ਬਹੁਤ ਸਾਰੇ ਮੌਜੂਜ਼ੇ ਕੀਤੇ, ਬਿਮਾਰਾਂ ਨੂੰ ਸ਼ਿਫਾ ਬਖਸ਼ੀ, ਬਦਰੂਆਂ ਨੂੰ ਕੱਢਿਆ। ਯਸੂ ਮਸੀਹ ਦੇ ਨਾਮ ਦੀ ਮੁਨਾਦੀ ਬੜੀ ਦਲੇਰੀ ਤੇ ਬੜੇ ਇਖਤਿਆਰ ਦੇ ਨਾਲ ਕੀਤੀ। ਤੇ ਸਾਥੀਓ, ਅਗਰ ਅਸੀਂ ਖੁਦਾ ਦੀ ਖਾਦਮਾ ਐਲਨ ਜੀ ਵਾਈਟ, ਜਿਨ੍ਹਾਂ ਨੇ ਰੂਹ ਕੁਦਸ ਦੀ ਰਹਿਨਮਾਈ ਦੇ ਨਾਲ ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਾਂ ਸਿਤਾਰੇ ਲਿਖੀ, ਅਸੀਂ ਵਿਖਨੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਬੜੀ ਤਫਸੀਲ ਦੇ ਨਾਲ ਅਮਾਲ ਦੀ ਕਿਤਾਬ ਵਿੱਚ ਪਾਏ ਜਾਣ ਵਾਲੇ ਵਾਕਿਆਤ ਨੂੰ ਆਸਾਨ ਲਫ਼ਜ਼ਾਂ ਵਿੱਚ ਪੇਸ਼ ਕਰਦੀ ਹੈ। ਤੇ ਸਾਥੀਓ, ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਾਂ ਸਿਤਾਰੇ ਵਿੱਚ ਬੜੇ ਵਾਜ਼ਿਹ ਤੌਰ ਨਾਲ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਨਵੇਂ ਐਦਨਾਮੇ ਦੀ ਪੰਜਵੀਂ ਕਿਤਾਬ ਪੁਰਾਣੇ ਜ਼ਮਾਨੇ ਤੋਂ ਹੀ ਰਸੂਲਾਂ ਦੇ ਅਮਾਲ ਦੇ ਨਾਮ ਤੋਂ ਜਾਣੀ ਤੇ ਪਹਿਚਾਨੀ ਜਾਂਦੀ ਹੈ, ਪਰ ਇਸ ਕਿਤਾਬ ਵਿੱਚ ਇਸ ਤਰ੍ਹਾਂ ਦਾ ਕੋਈ ਅਨਵਾਨ ਯਾਨੀ ਕਿ ਟਾਈਟਲ ਸਾਨੂੰ ਨਹੀਂ ਮਿਲਦਾ। ਬੇਸ਼ੱਕ ਲਫ਼ਜ਼ ਅਮਾਲ ਤੇ ਮਿਲਦਾ ਹੈ, ਪਰ ਰਸੂਲਾਂ ਦੇ ਅਮਾਲ ਲਫ਼ਜ਼ ਨਹੀਂ ਮਿਲਦਾ। ਇਹਦੀ ਇੱਕ ਖਾਸ ਵਜ੍ਹਾ ਇਹ ਵੀ ਕਿ ਇਸ ਕਿਤਾਬ ਵਿੱਚ 12 ਦੇ 12 ਰਸੂਲਾਂ ਦੀ ਖਿਦਮਤ ਤੇ ਰੋਸ਼ਨੀ ਨਹੀਂ ਪਏਗੀ, ਬਲਕਿ ਸਿਰਫ 4 ਵੱਡੇ ਰਸੂਲਾਂ ਦੀ ਖਿਦਮਤ ਤੇ ਰੋਸ਼ਨੀ ਪਏਗੀ ਏ, ਯਾਨੀ ਪਤਰਸ ਰਸੂਲ, ਯਾਕੂਬ ਰਸੂਲ, ਯਹੋਨਾ ਰਸੂਲ ਤੇ ਪਲੂਸ ਰਸੂਲ। ਸੋ ਇਹਨਾਂ ਰਸੂਲਾਂ ਦੇ ਬਾਰੇ ਤਫਸੀਲ ਦੇ ਨਾਲ ਲਿਖਿਆ ਗਿਆ ਹੈ। ਸੋ ਰਸੂਲਾਂ ਦੀ ਖਿਦਮਤ ਨੂੰ ਵੇਖਦੇ ਹੋਇਆਂ ਇਸ ਕਿਤਾਬ ਨੂੰ ਰਸੂਲਾਂ ਦੇ ਅਮਾਲ ਦਾ ਨਾਮ ਦਿੱਤਾ ਗਿਆ ਹੈ। ਰਸੂਲਾਂ ਦੇ ਅਮਾਲ ਦੀ ਕਿਤਾਬ ਪਿਆਰੇ ਤਬੀਬ ਯਾਨੀ ਕਿ ਡਾਕਟਰ ਲੂਕਾ ਨੇ ਰੂਹ ਕੁਦਸ ਦੀ ਰਹਿਨਮਾਈ ਦੇ ਨਾਲ ਲਿਖੀ। ਲੂਕਾ ਯਹੂਦੀ ਤੇ ਨਹੀਂ ਸੀ, ਮਗਰ ਉਹ ਗੈਰ ਕੌਮ ਤੋਂ ਤਾਲੁਕ ਰੱਖਦਾ ਸੀ। ਲੂਕਾ ਰੂਹ ਕੁਦਸ ਦੇ ਜ਼ਰੀਏ ਨਾਲ ਤਬਦੀਲ ਹੋਇਆ ਤੇ ਉਹਨੇ ਕਲੀਸਿਆ ਵਿੱਚ ਆਉਣ ਵਾਲੇ ਯਹੂਦੀਆਂ ਨੂੰ ਤੇ ਗੈਰ ਯਹੂਦੀਆਂ ਨੂੰ ਵੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਰੂਹ ਕੁਦਸ ਦੇ ਜ਼ਰੀਏ ਨਾਲ ਆਪਣੀ ਜ਼ਿੰਦਗੀ ਨੂੰ ਤਬਦੀਲ ਕੀਤਾ ਤੇ ਖੁਦਾਮਦ ਕੋਲੋਂ ਬਰਕਤ ਪਾਈ। ਸੋ ਸਾਥੀਓ, ਜਿਹੜੇ ਲੋਕ ਅਮਾਲ ਦੀ ਕਿਤਾਬ ਦਾ ਮੁਤਾਲਾ ਕਰਦੇ ਨੇ, ਉਹ ਲੋਕ ਇਸ ਗੱਲ ਨੂੰ ਜਾਣਨ ਵੱਲ ਬਣਦੇ ਨੇ ਕਿ ਖੁਦਾ ਰੂਹ ਕੁਦਸ ਦੇ ਵਸੀਲੇ ਨਾਲ ਲੋਕਾਂ ਦੇ ਜ਼ਿੰਦਗੀ ਨੂੰ ਤਬਦੀਲ ਕਰਦਾ ਹੈ ਤੇ ਰੂਹ ਕੁਦਸ ਦੇ ਵਸੀਲੇ ਨਾਲ ਹੀ ਉਹ ਲੋਕਾਂ ਨੂੰ ਆਪਣੀ ਖਿਦਮਤ ਦੇ ਲਈ ਇਸਤੇਮਾਲ ਕਰਦਾ ਹੈ ਤੇ ਆਪਣੇ ਜਲਾਲ ਨੂੰ ਉਹ ਜ਼ਾਹਿਰ ਕਰਦਾ ਹੈ। ਅਮਾਲ ਦੀ ਕਿਤਾਬ ਰੂਹ ਕੁਦਸ ਦੇ ਕੰਮ ਨੂੰ ਬੜੇ ਨੁਮਾਇਆਂ ਤੌਰ ਨਾਲ ਪੇਸ਼ ਕਰਦੀ ਹੈ। ਸਾਥੀਓ, ਅਮਾਲ ਦੀ ਕਿਤਾਬ ਵਿੱਚ ਹਕੀਕਤ ਵਿੱਚ ਰੂਹ ਕੁਦਸ ਦੇ ਅਮਾਲ ਨੇ, ਕਿਉਂਕਿ ਸਾਥੀਓ, ਰਸੂਲਾਂ ਦੇ ਜ਼ਮਾਨੇ ਵਿੱਚ ਰੂਹ ਕੁਦਸ ਹੀ ਉਹ ਹਸਤੀ ਸੀ ਜਿਹੜੀ ਕਿ ਉਹਨਾਂ ਦੇ ਲਈ ਮਦਦਗਾਰ ਤੇ ਮੁਸ਼ੀਰ ਸੀ। ਰੂਹ ਕੁਦਸ ਨੇ ਹੀ ਰਸੂਲਾਂ ਦੀ ਰਹਿਨਮਾਈ ਕੀਤੀ ਤਾਂ ਕਿ ਉਹ ਯਸੂ ਮਸੀਹ ਦੇ ਨਾਮ ਤੋਂ ਵੱਡੇ ਵੱਡੇ ਮੌਜੂਜ਼ੇ ਕਰ ਸਕਣ। ਜਦੋਂ ਰਸੂਲ ਰੂਹ ਕੁਦਸ ਦੇ ਨਾਲ ਭਰ ਜਾਂਦੇ, ਉਸ ਵੇਲੇ ਉਹ ਨਾ ਸਿਰਫ ਕੁਵਤ ਪਾਉਂਦੇ ਬਲਕਿ ਯਸੂ ਮਸੀਹ ਦੇ ਨਾਮ ਤੋਂ ਮੌਜੂਜ਼ੇ ਕਰਦੇ। ਸੋ ਇਹ ਰੂਹ ਕੁਦਸ ਹੀ ਸੀ ਜਿਹਨੇ ਲੋਕਾਂ ਨੂੰ ਚੁਣਿਆ, ਲੋਕਾਂ ਨੂੰ ਇਸਤੇਮਾਲ ਕੀਤਾ ਤਾਂ ਕਿ ਗੈਰ ਕੌਮ ਦੇ ਲੋਕ ਵੀ ਖੁਦਾ ਨੂੰ ਜਾਣਨ। ਸਾਥੀਓ, ਅਮਾਲ ਦੀ ਕਿਤਾਬ ਦੇ 6ਵੇਂ ਬਾਬ ਦੀ 3 ਆਇਤ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਇਹ ਭਰਾਵੋ, ਮੈਂ ਆਪਣੇ ਚੋਂ 7 ਨੇਕ ਨਾਮ ਲੋਕਾਂ ਨੂੰ ਚੁਣ ਲਵੋ ਜਿਹੜੇ ਰੂਹ ਤੇ ਦਿਨਾਈ ਦੇ ਨਾਲ ਭਰੇ ਹੋਣ, ਤਾਂ ਕਿ ਅਸੀਂ ਉਹਨਾਂ ਨੂੰ ਇਸ ਕੰਮ ਤੇ ਮੁਕਰਰ ਕਰੀਏ। ਔਰ ਫਿਰ ਸਾਥੀਓ, ਅਮਾਲ ਦੀ ਕਿਤਾਬ ਦੇ 9ਵੇਂ ਬਾਬ ਦੀ 17ਵੀਂ ਆਇਤ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਰੂਹ ਕੁਦਸ ਨੇ ਹੀ ਸਾਊਲ ਯਾਨੀ ਕਿ ਪਾਲੂਸ ਦੀ ਜ਼ਿੰਦਗੀ ਨੂੰ ਤਬਦੀਲ ਕੀਤਾ। ਰੂਹ ਕੁਦਸ ਨੇ ਹੀ ਗੈਰ ਕੌਮ ਦੇ ਲੋਕਾਂ ਨੂੰ ਤੋਫੀਕ ਦਿੱਤੀ ਕਿ ਉਹ ਖੁਦਾ ਦੀ ਕਲੀਸਿਆ ਵਿੱਚ ਸ਼ਾਮਿਲ ਹੋ ਜਾਣ। ਰੂਹ ਕੁਦਸ ਨੇ ਹੀ ਬਰਨਬਾਸ ਤੇ ਪਾਲੂਸ ਦੀ ਖਿਦਮਤ ਨੂੰ ਫਲਦਾਰ ਸਾਬਿਤ ਕੀਤਾ। ਰੂਹ ਕੁਦਸ ਦੇ ਵਸੀਲੇ ਨਾਲ ਹੀ ਪਾਲੂਸ ਨੇ ਲੋਕਾਂ ਵਿੱਚ ਮਸੀਹ ਦਾ ਪ੍ਰਚਾਰ ਕੀਤਾ ਤੇ ਇਸ ਮਸੀਹ ਦੇ ਨਾਮ ਦੀ ਗਵਾਹੀ ਦਿੱਤੀ। ਸੋ ਸਾਥੀਓ, ਜਦੋਂ ਅਸੀਂ ਅਮਾਲ ਦੀ ਕਿਤਾਬ ਦਾ ਮੁਤਾਲਾ ਕਰਨੇ ਆ, ਇਹਨੂੰ ਪੜ੍ਹਨੇ ਆ, ਉਸ ਵੇਲੇ ਅਸੀਂ ਸਭ ਤੋਂ ਪਹਿਲਾਂ ਦੁਆ ਕਰੀਏ ਤਾਂ ਕਿ ਰੂਹ ਕੁਦਸ ਸਾਡੀ ਮਦਦ ਤੇ ਰਹਿਨਮਾਈ ਕਰੇ, ਤਾਂ ਕਿ ਅਸੀਂ ਇਸ ਗੱਲ ਨੂੰ ਜਾਣਨ ਵੱਲ ਬਣੀਏ ਕਿ ਸਾਡੇ ਵਾਸਤੇ ਇਸ ਕਿਤਾਬ ਵਿੱਚ ਕੀ ਪੈਗਾਮ ਪਾਇਆ ਜਾਂਦਾ ਹੈ, ਕੀ ਤਾਲੀਮ ਪਾਈ ਜਾਂਦੀ ਹੈ। ਸੋ ਇਸ ਕਿਤਾਬ ਵਿੱਚ ਰੂਹ ਕੁਦਸ ਦੇ ਕੰਮ ਬਿਆਨ ਕੀਤੇ ਗਏ ਨੇ, ਰੂਹ ਕੁਦਸ ਦੀ ਖਿਦਮਤ ਨੂੰ ਅਸੀਂ ਵੇਖ ਸਕਦੇ ਹਾਂ। ਫਿਰ ਅਸੀਂ ਇਸ ਗੱਲ ਨੂੰ ਵੀ ਜਾਣ ਸਕਦੇ ਹਾਂ ਕਿ ਕਿਸ ਤਰ੍ਹਾਂ ਕਲੀਸੀਆ ਬਣੀ, ਕਾਇਮ ਹੋਈ, ਔਰ ਫਿਰ ਕਿਵੇਂ ਬੜੀ ਤੇਜ਼ੀ ਦੇ ਨਾਲ ਗੈਰ ਕੌਮਾਂ ਵਿੱਚ ਵੀ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਹੋਇਆ, ਯਿਸੂ ਮਸੀਹ ਦੇ ਨਾਮ ਦੀ ਗਵਾਹੀ ਪਹੁੰਚੀ। ਅਮਾਲ ਦੀ ਕਿਤਾਬ ਵਿੱਚ ਨਾ ਸਿਰਫ ਅਸੀਂ ਕਲੀਸੀਆ ਦੇ ਆਗਾਜ਼ ਦੇ ਬਾਰੇ, ਬਲਕਿ ਅਸੀਂ ਰੂਹ ਕੁਦਸ ਦੇ ਨਜ਼ੂਲ ਦੇ ਬਾਰੇ ਪੜ੍ਹਨੇ ਹਾਂ, ਇਸਤੀਫਨਸ ਦੀ ਸ਼ਹਾਦਤ ਦੇ ਬਾਰੇ ਪੜ੍ਹਨੇ ਹਾਂ, ਸਾਊਲ ਯਾਨੀ ਕਿ ਪਾਲੂਸ ਰਸੂਲ ਦੀ ਬੁਲਾਹਟ ਦੇ ਬਾਰੇ ਪੜ੍ਹਨੇ ਹਾਂ, ਤੇ ਇਸ ਗੱਲ ਨੂੰ ਵੀ ਜਾਣਨ ਵਾਲੇ ਬਾਨੇ ਹਾਂ ਕਿ ਕਿਸ ਤਰ੍ਹਾਂ ਖੁਦਾ ਦੇ ਲੋਕਾਂ ਨੂੰ ਇਸ ਮਸੀਹ ਦੀ ਖਿਦਮਤ ਕਰਨ ਦੀ ਵਜ੍ਹਾ ਤੋਂ ਉਹਨਾਂ ਨੂੰ ਅਜ਼ੀਅਤ ਦਿੱਤੀ ਗਈ, ਉਹਨਾਂ ਨੂੰ ਸਤਾਇਆ ਗਿਆ, ਉਹਨਾਂ ਨੂੰ ਮਾਰਿਆ ਗਿਆ। ਸੋ ਸਾਥੀਓ, ਮੈਂ ਤੁਹਾਡੇ ਅੱਗੇ ਇਸ ਗੱਲ ਦੀ ਅਪੀਲ ਕਰਨਾ ਵਾਂ ਕਿ ਤੁਸੀਂ ਜ਼ਰੂਰ ਅਮਾਲ ਦੀ ਕਿਤਾਬ ਦਾ ਮੁਤਾਲਾ ਕਰੋ। ਇਸ ਕਿਤਾਬ ਵਿੱਚ ਸਾਡੇ ਲਈ ਬਰਕਤ ਪਾਈ ਜਾਂਦੀ ਹੈ, ਖੁਦਾ ਦਾ ਜ਼ਿੰਦਾ ਕਲਾਮ ਪਾਇਆ ਜਾਂਦਾ ਹੈ। ਇਸ ਕਿਤਾਬ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਦੀਲ ਕੀਤਾ ਹੈ, ਬਹੁਤ ਸਾਰੇ ਲੋਕਾਂ ਨੂੰ ਬਰਕਤ ਦਿੱਤੀ ਹੈ, ਤੇ ਅੱਜ ਇਹ ਬਾਈਬਲ ਮੁਕੱਦਸ ਦੀ ਕਿਤਾਬ ਸਾਡੀ ਜ਼ਿੰਦਗੀ ਨੂੰ ਵੀ ਬਦਲਣ ਦੀ ਕੁਦਰਤ ਰੱਖਦੀ ਏ ਤੇ ਅਸੀਂ ਇਹਦੇ ਵਸੀਲੇ ਤੋਂ ਬਰਕਤ ਵੀ ਪਾਉਣ ਵੱਲ ਬਣਨੇ ਆ। ਸੋ ਪੂਰੀ ਅਮਾਲ ਦੀ ਕਿਤਾਬ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਮਸੀਹ ਯਸੂ ਦਾ ਪੈਗਾਮ ਪਹਿਲੂ ਯਹੂਦਿਆਂ ਵਿੱਚ, ਫਿਰ ਉਦੋਂ ਬਾਅਦ ਦੂਜੀ ਕੌਮਾਂ ਤੱਕ ਪਹੁੰਚਿਆ। ਬੇਸ਼ੱਕ ਖੁਦਾ ਦੇ ਲੋਕਾਂ ਨੂੰ ਮੁਖਾਲਫਤ ਦਾ ਹਜ਼ਾਰ ਸਾਨੇ ਦਾ ਸਾਹਮਣਾ ਕਰਨਾ ਪਿਆ, ਪਰ ਯਸੂ ਮਸੀਹ ਦੇ ਪੈਗਾਮ ਨੂੰ ਪੂਰੀ ਦੁਨੀਆਂ ਵਿੱਚ ਫੈਲਣ ਤੋਂ ਕੋਈ ਵੀ ਨਾ ਰੋਕ ਸਕਿਆ। ਸਾਥੀ, ਉਹ ਸ਼ੈਤਾਨ ਨੇ ਕੋਸ਼ਿਸ਼ ਕੀਤੀ ਕਿ ਯਸੂ ਮਸੀਹ ਦਾ ਕਲਾਮ, ਉਹਦਾ ਪੈਗਾਮ ਦੁਨੀਆਂ ਦੇ ਕੋਨੇ ਕੋਨੇ ਤੱਕ ਨਾ ਪਹੁੰਚੇ, ਪਰ ਅਸੀਂ ਵਿਖਨੇ ਕਿ ਰੂਹ ਕੁਦਸ ਦੀ ਕੁਦਰਤ ਨਾਲ ਹੀ ਇਹ ਮੁਮਕਿਨ ਹੋਇਆ ਕਿ ਖੁਦਾ ਦੇ ਲੋਕਾਂ ਨੇ ਮਸੀਹ ਯਸੂ ਦਾ ਪੈਗਾਮ ਦੂਜਿਆਂ ਤੱਕ ਪਹੁੰਚਾਇਆ ਤੇ ਉਹਦੇ ਨਾਮ ਦੀ ਗਵਾਹੀ ਦਿੱਤੀ। ਔਰ ਫਿਰ ਸਾਥੀਓ, ਇਸ ਜਗ੍ਹਾ ਤੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਅਮਾਲ ਦੀ ਕਿਤਾਬ ਵਿੱਚ ਕਿਹੜੀ ਖਾਸ ਖੂਬੀਆਂ ਪਾਇਆ ਜਾਂਦੀਆਂ ਨੇ। ਅਮਾਲ ਦੀ ਕਿਤਾਬ ਹਕੀਕਤ ਵਿੱਚ ਰੂਹ ਕੁਦਸ ਦੀ ਕੂਵਤ ਤੇ ਮਸੀਹ ਯਸੂ ਦੇ ਮਿਸ਼ਨ ਨੂੰ ਬੜੇ ਨੁਮਾਇਆ ਤੌਰ ਨਾਲ ਜ਼ਾਹਿਰ ਕਰਦੀ ਹੈ। ਇਹਦੋਂ ਇਲਾਵਾ ਕਲੀਸੀਆ ਦੇ ਲਈ ਖਾਸ ਹਦਾਇਤ ਤੇ ਰਹਿਨਮਾਈ ਪਾਈ ਜਾਂਦੀ ਹੈ। ਅਮਾਲ ਦੀ ਕਿਤਾਬ ਵਿੱਚ ਰੂਹ ਕੁਦਸ ਦੇ ਬਾਰੇ ਤਾਲੀਮ, ਰੂਹ ਕੁਦਸ ਦਾ ਬਪਤਿਸਮਾ, ਰੂਹ ਕੁਦਸ ਦੀ ਖਿਦਮਤ, ਖੁਦਾ ਦੀ ਤਾਜ਼ੀਮ ਤੇ ਖੌਫ, ਹਕਮਤ, ਰਹਿਨਮਾਈ, ਰੂਹਾਨੀ ਨਿਹਮਤਾਂ, ਔਰ ਫਿਰ ਖੁਦਾ ਦਾ ਆਪਣੇ ਲੋਕਾਂ ਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰਨਾ, ਸਾਥੀਓ, ਇਹ ਸਾਰੀਆਂ ਗੱਲਾਂ ਸੀ ਅਮਾਲ ਦੀ ਕਿਤਾਬ ਵਿੱਚ ਪਾਉਂਦੇ ਹਾਂ। ਅਸੀਂ ਵਿਖਨੇ ਕਿ ਲੂਕਾ ਨੇ ਬੜੀ ਤਰਤੀਬ ਦੇ ਨਾਲ ਇਸ ਗੱਲ ਨੂੰ ਬਿਆਨ ਕੀਤਾ ਕਿ ਕਿਸ ਤਰ੍ਹਾਂ ਰੂਹ ਕੁਦਸ ਨੇ ਪਤਰਸ ਰਸੂਲ, ਸਟੀਫਨਸ, ਪਲੂਸ ਰਸੂਲ ਤੇ ਹੋਰ ਦੂਜੇ ਲੋਕਾਂ ਦੇ ਜ਼ਰੀਏ ਨਾਲ ਇਸ ਦੁਨੀਆਂ ਵਿੱਚ ਕੰਮ ਕੀਤਾ ਤਾਂ ਕਿ ਖੁਦਾ ਦਾ ਜਲਾਲ ਜ਼ਾਹਿਰ ਹੋਏ। ਸਾਥੀਓ, ਅਸੀਂ ਅਮਾਲ ਦੀ ਕਿਤਾਬ ਵਿੱਚ ਨਿਸ਼ਾਨ, ਅਜੀਬ ਕੰਮ, ਮੌਜਜ਼ਾਤ ਤੇ ਕਲਾਮ ਦੀ ਕੁਦਰਤ ਨੂੰ ਪਾਉਂਦੇ ਹਾਂ। ਅਮਾਲ ਦੀ ਕਿਤਾਬ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਕਿ ਜਿੱਥੇ ਵੀ ਖੁਦਾ ਦੇ ਕਲਾਮ ਦੀ ਮੁਨਾਦੀ ਕੀਤੀ ਗਈ ਉੱਥੇ ਖੁਦਾ ਦਾ ਜਲਾਲ ਜ਼ਾਹਿਰ ਹੋਇਆ ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀਆਂ ਨੂੰ ਤਬਦੀਲ ਕੀਤਾ। ਸੋ ਅਮਾਲ ਦੀ ਕਿਤਾਬ ਬਾਈਬਲ ਮੁਕੱਦਸ ਦਾ ਇੱਕ ਅਹਿਮ ਹਿੱਸਾ ਹੈ, ਇੱਕ ਅਹਿਮ ਕਿਤਾਬ ਹੈ, ਕਿਉਂਕਿ ਸਾਥੀਓ, ਜਿਵੇਂ ਕਿ ਮੈਂ ਇਹ ਗੱਲ ਬਿਆਨ ਕਰ ਚੁੱਕਿਆ ਵਾਂ ਕਿ ਹਕੀਕਤ ਵਿੱਚ ਇਹ ਅਮਾਲ ਦੀ ਕਿਤਾਬ ਰਸੂਲਾਂ ਦੇ ਅਮਾਲ ਨਹੀਂ ਬਲਕਿ ਰੂਹ ਕੁਦਸ ਦਾ ਅਮਾਲ ਹੈ ਕਿ ਕਿਸ ਤਰ੍ਹਾਂ ਉਹਨੇ ਰਸੂਲਾਂ ਦੀ ਜ਼ਿੰਦਗੀ ਵਿੱਚ ਕੰਮ ਕੀਤਾ ਤੇ ਦੁਨੀਆਂ ਦੇ ਲੋਕਾਂ ਨੂੰ ਇਹ ਤੌਫੀਕ ਬਖਸ਼ੀ ਕਿ ਉਹ ਤੌਬਾ ਕਰਕੇ ਖੁਦਾ ਦੇ ਕਦਮਾਂ ਵਿੱਚ ਆ ਸਕਣ। ਸਾਥੀਓ, ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਾਂਗੇ ਤੇ ਅਸੀਂ ਇਸ ਗੱਲ ਨੂੰ ਜਾਣਾਂਗੇ ਕਿ ਖੁਦਾ ਇਹ ਚਾਹੁੰਦਾ ਹੈ ਕਿ ਅਸੀਂ ਇਸ ਕਿਤਾਬ ਨੂੰ ਪੜ੍ਹੀਏ, ਇਹਦੇ ਵਿੱਚ ਜਿਹੜੀ ਤਾਲੀਮ ਪਾਈ ਜਾਂਦੀ ਹੈ, ਜਿਹੜਾ ਕਲਾਮ ਪਾਇਆ ਜਾਂਦਾ ਹੈ, ਉਹਦੇ 'ਤੇ ਗੁਰਖੋਸ ਕਰੀਏ, ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਰੂਹ ਕੁਦਸ ਦੇ ਨਾਲ ਮਾਮੂਰ ਹੋਈਏ ਤਾਂ ਕਿ ਅਸੀਂ ਖੁਦਾਮ ਦੇ ਨਾਮ ਤੋਂ ਹੀ ਜਾਣੇ ਅਤੇ ਪਹਿਚਾਣੇ ਜਾਈਏ। ਸਾਥੀਓ, ਅਮਾਲ ਦੀ ਕਿਤਾਬ ਲੋਕਾਂ ਨੂੰ ਰਹਿਨਮਾਈ, ਹਦਾਇਤ, ਕੁਵਤ ਤੇ ਇਖਤਿਆਰ ਤੇ ਇਸ ਤਰ੍ਹਾਂ ਦੀ ਖੂਬੀਆਂ ਅਤਾ ਕਰੇਗੀ ਕਿ ਲੋਕਾਂ ਦੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਏ ਤੇ ਲੋਕ ਖੁਦਾ ਦੇ ਰੂਹ ਦੇ ਨਾਲ ਮਾਮੂਰ ਹੁੰਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕਣ। ਸਾਥੀਓ, ਅਮਾਲ ਦੀ ਕਿਤਾਬ ਵਿੱਚ ਅਸੀਂ ਖੁਦਾ ਦੇ ਵਾਅਦਿਆਂ ਨੂੰ ਪੂਰਾ ਹੁੰਦੇ ਹੋਏ ਵੇਖਨੇ ਆ, ਪੇਸ਼ਨ ਗੋਇਆਂ ਨੂੰ ਪੂਰਾ ਹੁੰਦੇ ਹੋਏ ਵੇਖਨੇ ਆ, ਖੁਦਾ ਦੇ ਬੇਸ਼ਕੀਮਤ ਵਾਅਦਿਆਂ ਨੂੰ ਪਾਨੇ ਆ ਤੇ ਅਮਾਲ ਦੀ ਕਿਤਾਬ ਵੀ ਸਾਨੂੰ ਮਸੀਹ ਯਸੂ ਦੀ ਦੂਸਰੀ ਆਮਦ ਬਾਰੇ ਦੱਸਦੀ ਏ ਕਿ ਉਹ ਆਏਗਾ ਤੇ ਉਹ ਦੁਨੀਆਂ ਦੇ ਲੋਕਾਂ ਦਾ ਇਨਸਾਫ਼ ਕਰੇਗਾ। ਸੋ ਸਾਥੀਓ, ਅਮਾਲ ਦੀ ਕਿਤਾਬ ਖੁਦਾ ਦੇ ਇਲਹਾਮ ਤੋਂ ਏ ਤੇ ਇਹ ਕਿਤਾਬ ਤਾਲੀਮ ਤੇ ਇਲਜ਼ਾਮ ਤੇ ਇਸਲਾਹ ਤੇ ਰਾਸਤਬਾਜ਼ੀ ਵਿੱਚ ਤਰਬੀਅਤ ਪਾਉਣ ਦੇ ਲਈ ਫਾਇਦੇਮੰਦ ਵੀ ਏ। ਅਗਰ ਅਸੀਂ ਮਸੀਹ ਦੇ ਗਵਾਹ ਬਣਨਾ ਚਾਹੁੰਦੇ ਹਾਂ, ਇਸ ਮਸੀਹ ਦੇ ਨਾਮ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ, ਉਹਦੇ ਪੈਗਾਮ ਨੂੰ ਫੈਲਾਉਣਾ ਚਾਹੁੰਦੇ ਹਾਂ, ਤੇ ਫਿਰ ਆਓ ਸਾਥੀਓ, ਅਸੀਂ ਈਮਾਨ ਦੇ ਵਸੀਲੇ ਨਾਲ ਇਸ ਮਸੀਹ ਨੂੰ ਕਬੂਲ ਕਰੀਏ ਤੇ ਰੂਹ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਈਏ, ਕਿਉਂਕਿ ਰੂਹ ਕੁਦਸ ਹੀ ਯਸੂ ਦੀ ਸ਼ਖਸੀ ਹਕੀਕੀ ਹਜ਼ੂਰੀ ਸਾਡੇ ਤੇ ਜ਼ਾਹਿਰ ਕਰਦਾ ਹੈ। ਰੂਹ ਕੁਦਸ ਦੇ ਜ਼ਰੀਏ ਨਾਲ ਹੀ ਅਸੀਂ ਦੂਜਿਆਂ ਤੱਕ ਮਸੀਹ ਦੀ ਖੁਸ਼ਖਬਰੀ ਪਹੁੰਚਾ ਸਕਦੇ ਹਾਂ। ਸੋ ਅਸੀਂ ਬਾਈਬਲ ਮੁਕੱਦਸ ਦੀ ਇਸ ਕਿਤਾਬ ਨੂੰ ਜ਼ਰੂਰ ਪੜ੍ਹੀਏ ਤੇ ਇਹਦੇ ਵਿੱਚ ਪਾਏ ਜਾਣ ਵਾਲੇ ਪੈਗਾਮ ਨੂੰ ਦੂਸਰੇ ਤੱਕ ਪਹੁੰਚਾਈਏ ਤਾਂ ਕਿ ਅਸੀਂ ਖੁਦਾ ਦੇ ਜਲਾਲ ਨੂੰ ਵੇਖ ਸਕੀਏ ਤੇ ਉਹਦੇ ਕੋਲੋਂ ਬਰਕਤ ਪਾ ਸਕੀਏ। ਆਓ ਸਾਥੀਓ, ਅਸੀਂ ਅਮਾਲ ਦੀ ਕਿਤਾਬ ਨੂੰ ਪੜ੍ਹੀਏ, ਸੁਣੀਏ, ਇਹਦਾ ਮੁਤਾਲਾ ਕਰੀਏ ਤਾਂ ਕਿ ਅਸੀਂ ਈਮਾਨ ਵਿੱਚ ਮਜ਼ਬੂਤ ਹੋਈਏ ਤੇ ਅਸੀਂ ਵੀ ਆਪਣੇ ਆਪ ਨੂੰ ਰੂਹ ਕੁਦਸ ਦੇ ਹਵਾਲੇ ਕਰ ਦਈਏ ਤਾਂ ਕਿ ਰੂਹ ਕੁਦਸ ਸਾਡੀ ਮਦਦ ਰਹਿਨਮਾਈ ਕਰੇ, ਸਾਨੂੰ ਖੁਦਾ ਦੀ ਖਿਦਮਤ ਲਈ ਇਸਤੇਮਾਲ ਕਰੇ ਤਾਂ ਕਿ ਸਾਡੀ ਜ਼ਿੰਦਗੀ ਫਲਦਾਰ ਸਾਬਿਤ ਹੋਏ ਤੇ ਅਸੀਂ ਆਪਣੀ ਜ਼ਿੰਦਗੀ ਤੋਂ ਖੁਦਾਮ ਦੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹੋਇਆਂ ਉਹਦੇ ਹਜ਼ੂਰ ਮਕਬੂਲ ਠਹਿਰੀਏ। ਆਓ ਅਸੀਂ ਅੱਜ ਖੁਦਾਮ ਦੇ ਅੱਗੇ ਇਹ ਦੁਆ ਕਰੀਏ ਕਿ ਖੁਦਾਮਦ ਸਾਨੂੰ ਵੀ ਆਪਣੇ ਜਲਾਲ ਦੇ ਲਈ, ਆਪਣੀ ਕੁਦਰਤ ਦੇ ਲਈ ਇਸਤੇਮਾਲ ਕਰੇ ਤੇ ਫਜ਼ਲ ਦੇਵੇ ਕਿ ਅਸੀਂ ਉਹਦੇ ਕਲਾਮ ਦਾ ਮੁਤਾਲਾ ਕਰਦੇ ਹੋਏ ਹਾਂ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖਦੇ ਹੋਏ ਹਾਂ, ਦੁਨੀਆ ਦੇ ਲੋਕਾਂ ਤੱਕ ਇਸ ਕਲਾਮ ਨੂੰ ਲੈ ਕੇ ਜਾਈਏ, ਤਾਂ ਕਿ ਦੁਨੀਆ ਦੇ ਲੋਕ ਯਿਸੂ ਮਸੀਹ ਤੇ ਇਮਾਨ ਲਿਆਣ ਤੇ ਯਿਸੂ ਮਸੀਹ ਦੇ ਵਸੀਲੇ ਨਾਲ ਜ਼ਿੰਦਗੀ ਪਾਉਣ ਤੇ ਕਸਰਤ ਦੀ ਜ਼ਿੰਦਗੀ ਪਾਉਣ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਏ। ਐ ਖੁਦਾਵੰਦ, ਅੱਜ ਦੇ ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅੱਜ ਅਸਾਂ ਅਮਾਲ ਦੀ ਕਿਤਾਬ ਦਾ ਮੁਤਾਲਾ ਕੀਤਾ ਹੈ ਤੇ ਇਸ ਗੱਲ ਨੂੰ ਜਾਣੀਆ ਹੈ ਕਿ ਐ ਖੁਦਾਵੰਦ, ਰੂਹੁਲ ਕੁਦਸ ਦੀ ਰਹਿਨਮਾਈ ਦੇ ਨਾਲ ਅਸੀਂ ਤੇਰੇ ਨਾਮ ਨੂੰ ਇੱਜ਼ਤ ਤੇ ਜਲਾਲ ਦੇ ਸਕਨੇ ਆ ਤੇ ਬੜੇ ਵੱਡੇ ਵੱਡੇ ਕੰਮ ਕਰ ਸਕਨੇ ਆ, ਤਾਂ ਕਿ ਸਾਰਾ ਜਲਾਲ, ਸਾਰੀ ਤਾਰੀਫ ਤੇਰੇ ਨਾਮ ਨੂੰ ਮਿਲੇ। ਐ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੀ ਜ਼ਿੰਦਗੀ ਵਿੱਚ ਫਲਦਾਰ ਸਾਬਿਤ ਹੋਏ, ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ ਤੇ ਅਮਲ ਕਰੀਏ, ਤਾਂ ਕਿ ਅਸੀਂ ਆਪਣੇ ਲਈ ਤੇ ਦੂਜਿਆਂ ਦੇ ਲਈ ਤੇਰੇ ਕੋਲੋਂ ਬਰਕਤ ਪਾਉਣ ਵਾਲ ਬਣੀਏ। ਅੱਜ ਦੇ ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ, ਸਾਨੂੰ ਵੀ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਮ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਪੁਛਾਣੀ ਜਾਵੇ ਰੱਬ ਸਾਡਾ ਸਾਡੇ ਉੱਤੇ ਪਕੜਾ ਰਹਿਮ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ ਅੰਦਰ ਖੁਸ਼ੀ ਮਨਾਵਣ ਤੇਰੀ ਖੁਸ਼ੀਆਂ ਦੇ ਵਿੱਚ ਲਹਿਰਾਂ ਦੇ ਨਾਲ ਉਸ ਸੱਚ ਗਾਵਣ ਤੇਰੀ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ ਬਰਕਤ ਦੇਵੇ ਚਿਹਰਾ ਆਪਣਾ ਹੋਵੇਗੀ ਹੁਣ ਧਰਤੀ ਉੱਤੇ ਪੈਦਾ ਬਚੇਰੀ ਦਾਵਾਰ ਬਥੇਰੀ ਸਾਨੂੰ ਦੇਵੇਗਾ ਰੱਬ ਸਾਡਾ ਬਰਕਤ ਆਪ ਬਨੇਰੀ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਣ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।